ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂਢ ਤੇ ਅਧਿਕਾਈ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂਢ ਤੇ ਅਧਿਕਾਈ ਰਹਾਉ ਬਨਤਾ ਸੁੱਤ ਦੇਹ ਗ੍ਰੇਹ ਸੰਪਤ ਸੁਖਦਾਈ ਇਨ ਮੈਂ ਕਛ ਨਾਹੇ ਤੇਰੋ ਕਾਲ ਅਵਧ ਆਈ ਅਜਾਮਲ ਗਜ ਗਨਕਾ ਪਤਤ ਕਰਮ ਕੀਨੇ ਤੇਉ ਉਤਰ ਪਾਰ ਪਰੇ ਰਾਮ ਨਾਮ ਲੀਨੇ ਸੂਕਰ ਕੂਕਰ ਜੋਨ ਭਰਮੇ ਤਉ ਲਾਜ ਨਾ ਆਈ ਰਾਮ ਨਾਮ ਛਾਡ ਅੰਮ੍ਰਿਤ ਕਾਹੇ ਬਿਖ ਖਾਈ ਤਜ ਭਰਮ ਕਰਮ ਬਿਦ ਨਿਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ ਤਜ ਭਰਮ ਕਰਮ ਬਿਦ ਨਿਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਾਰ ਸਨੇਹੀ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਧੰਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਕੇ ਆਸਾ ਦੀ ਵਾਰ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਸਮੂਹ ਮਾਈ ਭਾਈ ਘਰਾਂ ਅੰਦਰ ਦੇਸ਼ ਵਿਦੇਸ਼ਾਂ ਦੇ ਅੰਦਰ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਰਾਹੀਂ ਸਾਨੂੰ ਸੁਚੇਤ ਕੀਤਾ ਹੈ ਕਿ ਵਾਹਿਗੁਰੂ ਦਾ ਸਿਮਰਨ ਕਰੋ। ਸਿਮਰਨ ਤੋਂ ਬਗੈਰ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਔਖਾ ਹੈ। ਔਰ ਨਾਲ ਭਗਤ ਜੀ ਨੇ ਦਰਸਾਇਆ ਜਿਨ੍ਹਾਂ ਨੇ ਸਿਮਰਨ ਨਹੀਂ ਕੀਤਾ ਉਹ ਬਹੁਤੇ ਸੰਸਾਰ ਸਮੁੰਦਰ ਦੇ ਅੰਦਰ ਵਿਕਾਰਾਂ ਦੀਆਂ ਲਹਿਰਾਂ ਵਿੱਚ ਰੁੜ ਗਏ ਹਨ। ਔਰ ਦੂਸਰਾ ਪੱਖ ਭਗਤ ਜੀ ਨੇ ਸਿਮਰਨ ਵਾਲਿਆਂ ਦਾ ਰੱਖਿਆ ਹੈ ਜਿਨ੍ਹਾਂ ਨੇ ਸਿਮਰਨ ਕੀਤਾ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਤੇ ਅਖੀਰਲੇ ਪਦਿਆਂ ਵਿੱਚ ਭਗਤ ਜੀ ਨੇ ਸਾਨੂੰ ਤਾੜਨਾ ਵੀ ਕੀਤੀ ਹੈ। ਭਗਤ ਜੀ ਕਹਿੰਦੇ ਨੇ ਹੇ ਪ੍ਰਾਣੀ ਤੂੰ ਅਨੇਕਾਂ ਜੂਨਾਂ ਵਿੱਚੋਂ ਭਟਕਦਾ ਆਇਆ ਹੈ ਅਜੇ ਵੀ ਤੂੰ ਵਾਹਿਗੁਰੂ ਦਾ ਸਿਮਰਨ ਭਜਨ ਨਹੀਂ ਕਰਦਾ, ਕੀ ਤੈਨੂੰ ਸ਼ਰਮ ਨਹੀਂ ਆਉਂਦੀ, ਤੈਨੂੰ ਲਾਜ ਨਹੀਂ? ਟੇਢੀਆਂ ਮੇਢੀਆਂ ਜੂਨਾਂ ਦੇ ਵਿੱਚੋਂ ਤੂੰ ਭੁਗਤ ਕੇ ਆਇਆ ਹੈ ਤੇ ਅਜੇ ਵੀ ਦੇ ਤੂੰ ਸਿਮਰਨ ਵਿੱਚ ਨਹੀਂ ਜੁੜਦਾ ਤੇ ਫਿਰ ਤੈਨੂੰ ਸ਼ਰਮ ਹੋਣੀ ਚਾਹੀਦੀ ਹੈ। ਔਰ ਨਾਲ ਹੀ ਭਗਤ ਜੀ ਨੇ ਕਿਹਾ ਹੈ ਕਿ ਸਾਰੇ ਭਰਮ ਸਾਰੇ ਕਰਮ ਆਦਿਕ ਛੱਡ ਕੇ ਇੱਕ ਨਾਮ ਨਾਲ ਜੁੜ, ਇੱਕ ਪਰਮੇਸ਼ਰ ਨੂੰ ਆਪਣਾ ਮਿੱਤਰ ਬਣਾਉਣਾ ਕਰ। ਆਓ ਪਿਆਰ ਸਹਿਤ ਪਾਵਨ ਸ੍ਰੀ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ, ਮਨ ਬਿਰਤੀਆਂ ਨੂੰ ਇਕਾਗਰ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਸਿਮਰ ਰਾਮ ਸਿਮਰ, ਰਾਮ ਸਿਮਰ ਭਾਈ।
ਸੰਗਤ ਜੀ, ਰਾਗ ਧਨਾਸਰੀ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ੍ਰੀ ਮੁੱਖ ਵਾਕ साहिब श्री गुरु ग्रंथ साहिब जी दे अंग 692 ते सुभाए मान है। भगत जी ने कुछ ऐसे लोगों की दशा वेखी जेड़े केवल दुनिया दियां चीज़ां नाल प्यार कर रहे सन पर कदे परमेश्वर का सिमरन भजन नहीं सी करदे। उन्हां नूं संबोधन होके भगत जी ने यह पावन शब्द का उच्चारण किया है, हे भाई मन करके परमेश्वर का सिमरन कर, बाणी करके परमेश्वर का सिमरन कर और शरीर करके परमेश्वर का सिमरन कर। राम का अर्थ है परमेश्वर, रमिया होया, क्योंकि इतिहासक ग्रंथा अनुसार राम कई हुए ने, एक राम दशरथ का बेटा, एक राम घट घट में लेटा, एक राम का सगल पसारा, एक राम सब हूं ते न्यारा। जेड़ा सारिया तो न्यारा है, सारिया दे विच वसदा है, उहदा जिक्र इत्थे भगत जी ने किया है कि भाई राम सिमर, परमेश्वर नूं मन करके सिमर, राम सिमर परमेश्वर नूं बाणी करके सिमर, राम सिमर परमेश्वर नूं शरीर करके सिमर, उहनूं सदा वास्ते चेते करदा रहो। सिमरन की बख्शिश सतगुरु अर्जन साहब सच्चे पातशाह जी ने गौड़ी सुखमणि की बाणी अंदर पहली पदी विच दर्शाई है। सिमरन की महानता, सिमरन की बख्शिश सच्चे पातशाह जी ने पहली अष्टपदी दे अंदर सारा जिक्र किया है। सिमरन जरूर करना चाहिए, वाहिगुरु गुरमंत्र का सिमरन हरेक गुरसिख ने करना है। जिथे धन गुरु रामदास पातशाह जी ने एक हुक्मनामा जारी किया सी, गुर सतगुर का जो सिख अखाए सो भलके उठ हर नाम त्यावै, पूज नीक सतगुरां दा जो अपने आप नूं सिख अखवाउंदा है वो भलके अमृत वेले उठ के वाहिगुरु परमेश्वर दे। संगत जी, फिर नाम दियां बख्शिशां प्राप्त हुंदियां हन। ते भगत जी ने जिक्र कीता मन करके, बाणी करके, शरीर करके भाई उस परमेश्वर नूं याद कर। भावें हरेक मनुख सिमरन करता है, कोई अपने पुत्र नू याद करी जांदा है, कोई धीआं नू याद करी जांदा है, कोई अपने रिश्तेदारां नू याद करी जांदा है, संबंधियां नू याद करता है, संगत जी कोई अपने दोस्तां मित्रां नू याद करी जांदा है। याद तो सारे ही करते हैं, पर हर कहिंदे नहीं, जिस परमेश्वर ने तैनू उपत किया है, तैनू ए संसार विखाया है, तू उस वाहिगुरु का सिमरन करिया कर, उहदे नाल जुड़, अठे पैर उहनू चेते कर।
राम नाम सिमरन बिन,
पुछिया भगत जी जे परमेश्वर दे नाम दा सिमरन ना कीता जावे ते फिर की होवेगा? ते भगत जी कहंदे ने राम नाम सिमरन बिन, परमेश्वर दे नाम सिमरन तो बिना
बूढ़ ते अधकाई।
अधकाई दा अर्थ है बहुते, अधकाई दा अर्थ है नीचताई भी हुंदा है, पापी पामर लोक, और इत्थे विद्वानां ने अर्थ कीता अधकाई बहुते। परमेश्वर दे नाम सिमरन तो बगैर बहुते लोग संसार दे अंदर विकार दीआं लहरां विच डुब गए। संगत जी जिवें समुंदर विच पाणी हुंदा है, ते समुंदर दे पाणी विच कई आदमी डुब जाते ने जिन्हां नूं तरन की जाच ना होवे, और इत्थों तीकर कि जदों समुंदर दे विच लहरां ने ना, उदों कई बार बड़े बड़े जहाज जेड़े वह भी डुब जाते ने। और भगत जी ने जिक्र किया परमेश्वर दे नाम सिमरन तो बगैर संसार समुंदर विच विकारां लहरां विच बहुते डुब गए। कई जहाज वर्गे सी ना वड्डे ऋषि मुनि जी, वह भी विकारां दीआं लहरां विच रुड़ गए। ਜਦੋਂ ਅਸੀਂ ਪੁਰਾਣੀਆਂ ਸਾਖੀਆਂ ਪੜ੍ਹਦੇ ਹਾਂ ਤਾਂ ਉਹਨਾਂ ਵਿੱਚ ਕਈ ਐਸਾ ਜ਼ਿਕਰ ਆਉਂਦਾ ਹੈ ਵੀ ਫਲਾਣਾ ਰਿਕੀ ਜਿਹੜਾ ਸੀ ਉਹ ਵਿਕਾਰਾਂ ਦੀਆਂ ਲਹਿਰਾਂ ਵਿੱਚ ਰੁੜ ਗਿਆ। ਐਸੇ ਉਹ ਜਿਹੜੇ ਵੱਡੇ ਵੱਡੇ ਸਨ ਉਹ ਵੀ ਡੁੱਬ ਗਏ, ਪਰ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਸਾਡੇ 'ਤੇ ਕਿਰਪਾ ਕੀਤੀ ਹੈ, ਸਾਨੂੰ ਗੁਰਸਿੱਖਾਂ ਦੇ ਘਰ ਵਿੱਚ ਜਨਮ ਦਿੱਤਾ ਹੈ, ਅੰਮ੍ਰਿਤ ਦੀ ਦਾਤ ਦਿੱਤੀ ਹੈ, ਉੱਥੇ ਹਜ਼ੂਰ ਨੇ ਪੰਜ ਕਕਾਰ ਸਾਨੂੰ ਬਖਸ਼ਿਸ਼ ਕੀਤੇ ਨੇ। ਸੰਗਤ ਜੀ ਪੰਜਾਂ ਕਕਾਰਾਂ ਦੇ ਵਿੱਚ ਇੱਕ ਹੈ ਕਸ਼ਹਿਰਾ, ਇਹ ਹੈ ਲਾਲ ਬੱਤੀ। ਜਿਵੇਂ ਚੌਂਕ ਦੇ ਵਿੱਚ ਲਾਲ ਬੱਤੀ ਲੱਗੀ ਹੁੰਦੀ ਹੈ ਨਾ, ਅਤੇ ਉਹ ਇਸ਼ਾਰਾ ਕਰਦੀ ਹੈ ਵੀ ਜੇ ਤੂੰ ਹੁਣ ਚੌਂਕ ਨੂੰ ਪਾਰ ਕੀਤਾ ਤਾਂ ਮੇਰੇ ਵਰਗਾ ਲਾਲ ਖੂਨ ਤੇਰੇ ਵਿੱਚੋਂ ਨਿਕਲੇਗਾ। ਸੰਗਤ ਜੀ ਉਹ ਰੋਕਦੀ ਹੈ ਵੀ ਚੌਂਕ ਵਿੱਚੋਂ ਨੰਘ, ਔਰ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਬਰੇਕਾਂ ਵਾਲਾ ਸ਼ਹਿਰਾ ਬਖਸ਼ਿਸ਼ ਕੀਤਾ ਹੈ ਨਾ, ਸੰਗਤ ਜੀ ਇਹ ਜਸ ਸਾਹਿਬ ਦੀ ਨਿਸ਼ਾਨੀ ਹੈ। ਹਜ਼ੂਰ ਨੇ ਕਿਹਾ ਭਾਈ ਇਹ ਤੈਨੂੰ ਚੇਤਾ ਆਉਂਦਾ ਹੈ ਕਿ ਪਰ ਇਸਤਰੀ ਪਰ ਪੁਰਖ ਵੱਲੇ ਨਹੀਂ ਵੇਖਣਾ ਮਾੜੀ ਨਿਗਾਹ ਨਾਲ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ। ਇਹ ਸਾਨੂੰ ਸਤਿਗੁਰੂ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਿੱਥੇ ਸਿਮਰਨ ਕਰਨਾ ਹੈ ਨਾ ਉੱਥੇ ਹਜ਼ੂਰ ਦੇ ਗੁਰੂ ਕੇ ਸਿੱਖਾਂ ਦੇ ਇਹਨਾਂ ਬਚਨਾਂ ਨੂੰ ਵੀ ਚੇਤੇ ਵਿੱਚ ਰੱਖਣਾ ਹੈ। ਸੰਗਤ ਜੀ ਫਿਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨਗੇ, ਫਿਰ ਅਸੀਂ ਵਿਕਾਰਾਂ ਦੀਆਂ ਲਹਿਰਾਂ ਵਿੱਚ ਨਹੀਂ ਡੁੱਬਾਂਗੇ। ਪਰ ਭਗਤ ਜੀ ਕਹਿੰਦੇ ਰਾਮ ਨਾਮ ਸਿਮਰਨ ਬਿਨ ਬੂੜ ਤੇ ਅਦਕਾਈ, ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਿਨਾਂ ਬਹੁਤੇ ਲੋਕ ਸੰਸਾਰ ਦੇ ਅੰਦਰ ਵਿਕਾਰਾਂ ਦੀਆਂ ਲਹਿਰਾਂ ਵਿੱਚ ਡੁੱਬ ਗਏ ਹਨ, ਵਿਸਰਾਮ ਦੇ ਕੇ ਪਾਉਂਦੇ ਹਨ।
ਬਨਤਾ ਸੁੱਤ ਦੇਹ ਗ੍ਰੇਹ,
ਭਗਤ ਜੀ ਕਹਿੰਦੇ ਐ ਪ੍ਰਾਣੀ ਐ ਮਨੁੱਖ ਵੇਖ, ਬਨਤਾ ਨਾਮ ਇਸਤਰੀ ਦਾ ਹੈ, ਤੂੰ ਇਸਤਰੀ ਨਾਲ ਪਿਆਰ ਕਰਦਾ ਹੈ, ਔਰ ਸੁੱਤ ਨਾਮ ਪੁੱਤਰ ਦਾ ਹੈ, ਤੂੰ ਪੁੱਤਰ ਨਾਲ ਪਿਆਰ ਕਰਦਾ ਹੈ, ਦੇਹ ਨਾਲ ਪਿਆਰ ਕਰਦਾ ਹੈ ਸਰੀਰ ਨਾਲ, ਤੇ ਗ੍ਰਹਿ, ਗ੍ਰਹਿ ਦਾ ਭਾਵ ਹੈ ਘਰ, ਤੂੰ ਘਰ ਨਾਲ ਪਿਆਰ ਕਰਦਾ ਹੈ, ਘਰ ਵਾਲੀ ਪੁੱਤਰ ਇਸੇ ਤਰ੍ਹਾਂ ਸਰੀਰ ਅਤੇ ਘਰ।
ਸੰਪਤ ਸੁਖਦਾਈ,
ਧਨ ਦੌਲਤ, ਤੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੁਖਦਾਇਕ ਮੰਨਿਆ ਹੈ, ਵੀ ਘਰ ਵਾਲੀ ਵੀ ਸੁਖਦਾਇਕ ਹੈ, ਪੁੱਤਰ ਵੀ ਸੁਖ ਦਿੰਦੇ ਨੇ, ਸਰੀਰ ਵੀ ਅਰੋਗ ਹੈ, ਘਰ ਵੀ ਚੰਗਾ ਹੈ, ਤੇ ਤੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੁਖਦਾਇਕ ਮੰਨਿਆ ਹੋਇਆ ਹੈ।
ਇਨ ਮੈਂ ਕੱਛ ਨਾਹੀ ਤੇਰੋ,
ਪ੍ਰਜਾਖ ਇਹਨਾਂ ਵਿੱਚੋਂ ਤੇਰਾ ਕੋਈ ਵੀ ਨਹੀਂ, ਨਾ ਤੇਰੀ ਘਰਵਾਲੀ ਤੇਰੀ ਹੈ, ਨਾ ਪੁੱਤਰ ਤੇ ਨੇ, ਨਾ ਸਰੀਰ ਤੇਰਾ ਹੈ, ਨਾ ਘਰ ਤੇਰਾ ਹੈ, ਨਾ ਹੀ ਇਹ ਦੌਲਤ ਧਨ ਪਦਾਰਥ ਤੇਰੇ ਨੇ ਜਿਨ੍ਹਾਂ ਨੂੰ ਤੂੰ ਆਪਣੇ ਮੰਨ ਕੇ ਸੁਖਦਾਈ ਮੰਨੀ ਬੈਠਾ, ਨਾ ਇਹਨਾਂ ਵਿੱਚੋਂ ਕੋਈ ਵੀ ਤੇਰਾ ਨਹੀਂ। ਕਦੋਂ?
ਕਾਲ ਅਵਧ ਆਈ।
ਸੰਗਤ ਜੀ, ਅਵਧ ਦਾ ਅਰਥ ਹੈ ਹੱਦ, ਜਦੋਂ ਉਮਰ ਦੀ ਹੱਦ ਆ ਗਈ, ਜਦੋਂ ਉਮਰ ਪੂਰੀ ਹੋ ਗਈ, ਜਦੋਂ ਕਾਲ ਮੌਤ ਆ ਗਈ, ਤੇ ਸੱਚੇ ਪਾਤਸ਼ਾਹ ਜੀ ਦੇ ਆਨਣ ਪਿਆਰੇ ਭਗਤ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਉਸ ਵੇਲੇ ਇਹਨਾਂ ਵਿੱਚੋਂ ਤੇਰਾ ਕੋਈ ਵੀ ਨਹੀਂ ਹੋਵੇਗਾ, ਨਾ ਇਸਤਰੀ, ਨਾ ਪੁੱਤਰ, ਨਾ ਸਰੀਰ, ਨਾ ਸੰਪਤੀ, ਨਾ ਘਰ, ਇਹ ਸਾਰਾ ਇੱਥੇ ਹੀ ਰਹਿ ਜਾਣਾ। ਫਿਰ ਤੇਰੇ ਪੱਲੇ ਕੇਵਲ ਪਛਤਾਵਾ ਪਵੇਗਾ ਵੀ ਮੈਂ ਜਿਨ੍ਹਾਂ ਨਾਲ ਪਿਆਰ ਕਰਦਾ ਰਿਹਾ ਹਾਂ ਇਹਨਾਂ ਮੇਰਾ ਸਾਥ ਨਹੀਂ ਦਿੱਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਵੀ ਰਾਗ ਤਲੰਗ ਦੇ ਅੰਦਰ ਜ਼ਿਕਰ ਕੀਤਾ ਹੈ। ਹਜ਼ੂਰ ਕਹਿੰਦੇ ਨੇ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸ ਤੰਗੀਰ, ਆਖਿਰ ਵਿਅਫਤਮ ਕਸ ਨਾ ਦਾਰਦ ਚੂੰ ਸਵੱਧ ਤਕਬੀਰ। ਜਦੋਂ ਅੰਤ ਸਮਾਂ ਆਇਆ, ਜਮਾਂ ਨੇ ਫੜ ਕੇ ਬੱਕਰੇ ਆਕੂ ਤੈਨੂੰ ਕੋਹਿਆ ਨਾ, ਉਦੋਂ ਇਸ ਪਰਿਵਾਰ ਦੇ ਜੀਆਂ ਨੇ ਤੇਰੀ ਸਹਾਇਤਾ ਨਹੀਂ ਕਰਨੀ, ਜਿਨ੍ਹਾਂ ਵਾਸਤੇ ਤੂੰ ਠੱਗੀਆਂ ਠੋਰੀਆਂ ਮਾਰਦਾ ਹੈ, ਜਿਨ੍ਹਾਂ ਵਾਸਤੇ ਤੂੰ ਠੱਗੀਆਂ ਮਾਰ ਕੇ ਇਹਨਾਂ ਦੀ ਪਾਲਣ ਕਰਦਾ ਹੈ, ਘਰ ਬਣਾਉਣਾ ਹੈ, ਕਈ ਸਿਆਪੇ ਕਰਦਾ ਹੈ, ਅੰਤ ਨੂੰ ਇਹਨਾਂ ਤੇਰਾ ਸਾਥ ਨਹੀਂ ਦੇਣਾ। ਭਗਤ ਜੀ ਕਹਿੰਦੇ ਜਦੋਂ ਉਮਰ ਦੀ ਹੱਦ ਆ ਗਈ, ਉਮਰ ਮੁੱਕ ਗਈ, ਕਾਲ ਆ ਗਿਆ, ਮੌਤ ਆ ਗਈ, ਇਨ ਮੈਂ ਕਛ ਨਾਹੇ ਤੇਰੋ, ਇਹਨਾਂ ਵਿੱਚੋਂ ਕੋਈ ਵੀ ਤੇਰਾ ਨਹੀਂ ਹੋਵੇਗਾ, ਕਿਸੇ ਨੇ ਤੇਰਾ ਹੱਥ ਨਹੀਂ ਪਕੜਨਾ, ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰਨੀ।
ਅਜਾਮਲ ਗਜ ਗਨਕਾ,
ਫਿਰ ਕਹਿਣ ਲੱਗੇ ਜੀ ਦੱਸੋ, ਤੁਸੀਂ ਵਾਰ ਵਾਰ ਇਹ ਗੱਲ ਕਹਿੰਦੇ ਹੋ ਵੀ ਸਿਮਰਨ ਕਰੋ, ਵਾਹਿਗੁਰੂ ਨੂੰ ਚੇਤੇ ਕਰੋ, ਸਿਮਰਨ ਕਰਕੇ ਕਿਸੇ ਦਾ ਉਧਾਰ ਹੋਇਆ? ਭਗਤ ਜੀ ਕਹਿੰਦੇ ਹਾਂ। ਅਜਾਮਲ ਇਸੇ ਤਰ੍ਹਾਂ ਗਜ ਤੇ ਗਣਕਾ, ਅਜਾਮਲ ਇੱਕ ਵਿਦਵਾਨ ਪੰਡਿਤ ਸੀ, ਪਰ ਸੰਗਤ ਜੀ ਵਿਕਾਰਾਂ ਨਹਿਰ ਵਿੱਚ ਰੁੜ ਗਿਆ। ਜਦੋਂ ਵੇਸਵਾ ਦੇ ਫਲ ਵਿੱਚ ਆ ਗਿਆ ਨਾ, ਇਹ ਵੇਸਵਾਗਾਮੀ ਹੋ ਗਿਆ। ਵੇਸਵਾਗਾਮੀ ਹੋਣ ਕਰਕੇ ਲੋਕ ਇਹਨੂੰ ਕਹਿਣ ਲੱਗ ਪਏ ਅਜਾਮਲ ਪਾਪੀ। ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਜ਼ਿਕਰ ਕੀਤਾ, ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਾਰਾ। ਪਾਪੀ ਅਜਾਮਲ ਨੂੰ ਸਾਰਾ ਜਗਤ ਜਾਣਦਾ ਹੈ, ਪਰ ਉਹਦਾ ਇੱਕ ਨਿਮਕ ਵਿੱਚ ਹੀ ਨਿਸਤਾਰਾ ਹੋ ਗਿਆ। ਹੋਇਆ ਕਿਸ ਤਰ੍ਹਾਂ? ਸਾਖੀਕਾਰਾਂ ਨੇ ਜ਼ਿਕਰ ਕੀਤਾ, ਸੰਗਤ ਜੀ ਇਹਦੇ ਗ੍ਰਹਿ ਜਦੋਂ ਸਤਪੁੱਤਰ ਹੋਇਆ, ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਆਪਣੀ ਬਾਣੀ ਦੇ ਅੰਦਰ, ਇਹ ਆਪਣੇ ਉਸਤਾਦ ਦੇ ਪਾਸ, ਆਪਣੇ ਗੁਰੂ ਦੇ ਪਾਸ ਉਸ ਬੱਚੇ ਨੂੰ ਲੈ ਕੇ ਗਿਆ, ਜਾ ਕੇ ਬੇਨਤੀ ਕੀਤੀ ਜੀ ਇਹਦਾ ਨਾਮ ਤੁਸੀਂ ਰੱਖੋ। ਸੰਗਤ ਜੀ ਉਹਨਾਂ ਮਹਾਤਮਾ ਨੇ ਵਿਚਾਰਿਆ ਵੀ ਇਹ ਚੰਗਾ ਕਰਮ ਤਾਂ ਕੋਈ ਨਹੀਂ, ਇਹਨੇ ਪਾਪ ਕਰਮ ਕਰਕੇ ਆਪਣੇ ਸਾਰੇ ਹੀ ਚੰਗੇ ਕੀਤੇ ਹੋਏ ਕਰਮ ਜਿਹੜੇ ਨੇ ਉਹ ਦਗਦ ਕਰ ਲਏ ਨੇ, ਸਾੜ ਲਏ ਨੇ, ਹੁਣ ਇਹਦਾ ਭਲਾ ਕਰਨਾ ਚਾਹੀਦਾ ਹੈ। ਸਾਧੂ ਹਮੇਸ਼ਾ ਹੀ ਭਲਾ ਕਰਦੇ ਹਨ। ਇਉਂ ਵਿਚਾਰ ਕਰਕੇ ਉਸ ਮਹਾਤਮਾ ਨੇ ਉਸ ਬੱਚੇ ਦਾ ਨਾਮ ਰੱਖਿਆ ਨਾਰਾਇਣ। ਆਖਿਆ ਅਜਾਮਲ ਅੱਜ ਤੋਂ ਤੁਸੀਂ ਇਹਨੂੰ ਭਾਈ ਨਾਰਾਇਣ ਨਾਮ ਕਰਕੇ ਬੁਲਾਉਣਾ ਹੈ। ਸੰਗਤ ਜੀ ਛੋਟਾ ਸੀ, ਪਿਆਰ ਪੈ ਗਿਆ, ਨਾਰਾਇਣ ਨਾਰਾਇਣ ਕਰਨ ਲੱਗ ਪਿਆ ਅਜਾਮਲ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਨਟ ਰਾਗ ਵਿੱਚ ਜ਼ਿਕਰ ਕੀਤਾ ਨਟ ਨਾਰਾਇਣ ਦੇ ਅਰ। ਜਦੋਂ ਇਹਦਾ ਅੰਤ ਸਮਾਂ ਆਇਆ ਨਾ ਜੀ, ਜਮਦੂਤਾਂ ਨੇ ਆਣ ਕੇ ਵਿਖਾਲੀ ਦਿੱਤੀ, ਕਾਲੇ ਮੂੰਹ ਵਾਲੇ ਜਮਦੂਤਾਂ ਨੇ, ਤੇ ਉਸ ਵੇਲੇ ਇਹਦੇ ਮੂੰਹ ਵਿੱਚੋਂ ਨਿਕਲਿਆ ਨਾਰਾਇਣ। ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ, ਪੁੱਤਰ ਹੇਤ ਨਾਰਾਇਣ ਕਹਿਓ, ਜਮ ਕੰਕਰ ਮਾਰ ਬਿਦਾਰੇ। ਆਵਾਜ਼ ਤਾਂ ਮਾਰੀ ਸੀ ਇਹਨੇ ਆਪਣੇ ਪੁੱਤਰ ਨੂੰ ਨਾਰਾਇਣ ਕਹਿ ਕੇ, ਪਰ ਨਾਰਾਇਣ ਨਾਮ ਪਰਮੇਸ਼ਰ ਦਾ ਹੈ। ਜਮਦੂਤ ਇਹ ਨਾਮ ਸੁਣ ਕੇ ਦੌੜ ਗਏ, ਸੁਣ ਕੇ ਜਮ ਕੈ ਦੂਤ ਨਾਏ ਤੇਰਾ ਛੱਡ ਜਾਹੇ। ਸੰਗਤ ਜੀ ਪਰਮੇਸ਼ਰ ਦਾ ਨਾਮ ਸੁਣ ਕੇ ਨਾ ਜਮਦੂਤ ਛੱਡ ਜਾਂਦੇ ਨੇ। ਇਸ ਕਰਕੇ ਜਿਹੜਾ ਪ੍ਰਾਣੀ ਅੰਤ ਸਮੇਂ ਤੇ ਹੋਵੇ ਨਾ ਜੀ, ਉਹਦੇ ਕੋਲ ਉੱਚੀ ਆਵਾਜ਼ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਭਜਨ ਕਰਨਾ ਚਾਹੀਦਾ ਹੈ। ਤੇ ਭਗਤ ਜੀ ਕਹਿੰਦੇ ਨੇ ਹਾਂ, ਅਜਾਮਲ ਦਾ ਨਿਸਤਾਰਾ ਹੋਇਆ ਹੈ। ਗਜ ਨਾਮ ਹਾਥੀ ਦਾ ਹੈ। ਸੰਗਤ ਜੀ ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹਾ ਹਾ ਤੇ ਹੂ ਹਾ, ਇਹ ਦੋ ਸਵਰਗ ਦੇ ਰਾਗੀ ਸਨ। ਜਿਸ ਤਰ੍ਹਾਂ ਹੁਣ ਵੀ ਆਪਾਂ ਕਈ ਵਾਰ ਵੇਖਦੇ ਹਾਂ ਨਾ, ਰਾਗੀ ਆਪਸ ਵਿੱਚ ਲੜ ਪੈਂਦੇ ਨੇ, ਇਹ ਉੱਥੇ ਸਵਰਗ ਦੇ ਵਿੱਚ ਝਗੜ ਪਏ। ਇਹਨਾਂ ਨੂੰ ਸਰਾਪ ਮਿਲਿਆ ਵੀ ਜਾਤ ਲੋਕ ਵਿੱਚ ਜਾ ਕੇ ਸਰੀਰ ਧਾਰੋ। ਇੱਕ ਨੇ ਹਾਥੀ ਦਾ ਸਰੀਰ ਧਾਰਨ ਕੀਤਾ, ਇੱਕ ਨੇ ਤੰਦੂਏ ਦਾ ਧਾਰਨ ਕੀਤਾ, ਔਰ ਤੰਦੂਆ ਜਿਹੜਾ ਸੀ ਉਹ ਪਾਣੀ ਵਿੱਚ ਰਹਿੰਦਾ ਸੀ, ਹਾਥੀ ਜੰਗਲ ਵਿੱਚ ਰਹਿੰਦਾ ਸੀ। ਹਾਥੀ ਜਦੋਂ ਪਾਣੀ ਪੀਣ ਵਾਸਤੇ ਗਿਆ, ਤੰਦੂਏ ਨੇ ਆਪਣਾ ਪੂਰਬਲਾ ਵੈਰ ਚਿਤਾਰ ਕੇ ਹਾਥੀ ਨੂੰ ਆਪਣੀਆਂ ਤਾਰਾਂ ਦੀ ਲਪੇਟ ਵਿੱਚ ਲੈ ਕੇ ਖਿੱਚਣਾ ਕੀਤਾ। ਜਦੋਂ ਹਾਥੀ ਡੁੱਬ ਰਿਹਾ ਸੀ ਨਾ, ਉਹਦਾ ਕੋਈ ਚਾਰਾ ਨਾ ਚੱਲਿਆ, ਤੇ ਸਾਖੀਕਾਰ ਕਹਿੰਦੇ ਨੇ ਵੀ ਇੱਕ ਰੁੜਦਾ ਆਉਂਦਾ ਫੁੱਲ ਉਹਨੇ ਸੁਣ ਦੇ ਨਾਲ ਚੁੱਕ ਕੇ ਪੁਕਾਰ ਕੀਤੀ, ਹੇ ਭਗਵਾਨ ਕਿਰਪਾ ਕਰਕੇ ਮੈਨੂੰ ਬਚਾ। ਉਸ ਵੇਲੇ ਕਹਿੰਦੇ ਨੇ ਭਗਵਾਨ ਨੇ ਸੁਦਰਸ਼ਨ ਚੱਕਰ ਚਲਾ ਕਰਕੇ ਤੰਦੂਏ ਦੀਆਂ ਤਾਰਾਂ ਕੱਟ ਕੇ ਤੇ ਗਜ ਹੱਥ ਸੰਗਤ ਜੀ ਬਚਾ ਲਿਆ ਸੀ ਨਦੀ ਵਿੱਚ ਡੁੱਬਣੋਂ। ਇਸ ਤਰ੍ਹਾਂ ਜਦੋਂ ਬ੍ਰਾਹਮਣਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਪੁਕਾਰ ਕੀਤੀ ਨਾ, ਸੱਚੇ ਪਾਤਸ਼ਾਹ ਸਾਡਾ ਹਿੰਦੂ ਧਰਮ ਹਾਥੀ ਜਿਹੜਾ ਹੈ ਨਾ, ਔਰੰਗਜ਼ੇਬ ਤੰਦੂਆ ਇਹਨੂੰ ਸ਼ਰ੍ਹਾਂ ਦੀਆਂ ਤਾਰਾਂ ਪਾ ਕੇ ਸੰਸਾਰ ਦੇ ਅੰਦਰ ਡੋਬਣਾ ਚਾਹੁੰਦਾ ਹੈ, ਖਤਮ ਕਰਨਾ ਚਾਹੁੰਦਾ ਹੈ, ਆਪ ਸਾਡੀ ਰੱਖਿਆ ਕਰੋ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਸ ਦਾ ਸੁਦਰਸ਼ਨ ਚੱਕਰ ਚਲਾ ਕਰਕੇ ਸੰਗਤ ਜੀ ਆਪਣੇ ਸੀਸ ਦਾ ਬਲੀਦਾਨ ਦੇ ਕੇ ਹਿੰਦੂ ਧਰਮ ਰੂਪੀ ਹਾਥੀ ਨੂੰ ਔਰੰਗਜ਼ੇਬ ਦੀਆਂ ਸ਼ਰ੍ਹਾਂ ਰੂਪੀ ਤਾਰਾਂ ਕੱਟ ਕਰਕੇ ਅਤੇ ਇਹਨੂੰ ਬਚਾਉਣਾ ਦਿੱਤਾ ਸੀ। ਔਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਜਾਮਾ ਯਾਦ ਕੀਤਾ ਉਹਦਾ ਉਧਾਰ ਹੋਇਆ, ਹਾਥੀ ਨੇ ਯਾਦ ਕੀਤਾ ਉਹਦਾ ਉਧਾਰ ਹੋਇਆ। ਇਸ ਤਰ੍ਹਾਂ ਗਣਕਾ ਇਹਨੂੰ ਜਦੋਂ ਆਤਮਾ ਨੇ ਤੋਤਾ ਦਿੱਤਾ ਤੇ ਇਹ ਵੀ ਰਾਮ ਰਾਮ ਜਪਦੀ ਸੰਸਾਰ ਤੋਂ ਉਧਰ ਗਈ।
ਪਤਿਤ ਕਰਮ ਕੀਨੇ,
ਭਗਤ ਜੀ ਕਹਿੰਦੇ ਇਹਨਾਂ ਨੇ ਪਤਿਤ ਕਰਮ ਕੀਤੇ ਸਨ, ਬਹੁਤ ਮਾੜੇ ਕਰਮ ਕੀਤੇ ਸਨ।
ਤੇਉ ਉਤ ਪਾਰ ਪਰੇ,
ਤੇ ਭਗਤ ਜੀ ਕਹਿੰਦੇ ਤੇਉ ਉਹ ਅਮਲ, ਉਹ ਹਾਥੀ, ਉਹ ਗਣਕਾ ਉੱਤਰ ਪਾਰ ਪਰੇ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਗਏ।
ਨਾਮ ਨਾਮ ਲੀਨੇ,
ਪਰਮੇਸ਼ਰ ਦਾ ਨਾਮ ਲੈਂਦਿਆਂ ਹੋਇਆ ਸੰਗਤ ਜੀ ਉਹ ਪਾਰ ਹੋ ਗਏ।
ਕੂਕਰ ਕੂਕਰ ਜੋਨ ਭਰਮੇ,
ਹੁਣ ਤਾੜਨਾ ਕਰਦੇ ਨੇ ਭਗਤ ਜੀ, ਕਹਿੰਦੇ ਨੇ ਹੇ ਮਨੁੱਖ ਵੇਖ ਤੂੰ ਕਿੰਨੀਆਂ ਜੂਨਾਂ ਵਿੱਚੋਂ ਭਟਕ ਕੇ ਆਇਆ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਗੌੜੀ ਰਾਗ ਅੰਦਰ ਜ਼ਿਕਰ ਕੀਤਾ, ਸੰਗਤ ਜੀ ਹਜ਼ੂਰ ਕਹਿੰਦੇ ਨੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਖਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਿਆ। ਕਾਫੀ ਲੰਮੇ ਸਮੇਂ ਤੋਂ ਬਾਅਦ ਇਹ ਸਾਨੂੰ ਮਨੁੱਖਾਂ ਦੇ ਹੀ ਮਿਲੀ ਹੈ ਤੇ ਭਗਤ ਜੀ ਨੇ ਤਾੜਨਾ ਕੀਤੀ ਹੈ, ਕਹਿੰਦੇ ਇੰਨੀਆਂ ਜੂਨਾਂ ਦੇ ਵਿੱਚੋਂ ਭਟਕ ਕੇ ਆਇਆ ਹੈ, ਕਦੇ ਸੂਰ ਦੀ ਜੂਨ ਕਿੱਡੀ ਮਾੜੀ ਹੈ। ਸੰਗਤ ਜੀ ਸੂਰ ਗੰਦਗੀ ਖਾਂਦਾ ਹੈ ਔਰ ਕਿੱਡੀ ਮਾੜੀ ਜੂਨ ਹੈ। ਭਗਤ ਜੀ ਕਹਿੰਦੇ ਕਦੇ ਸੂਰ ਦੀ ਜੂਨ ਵਿੱਚੋਂ, ਕਦੇ ਕੂਕਰ ਕੁੱਤੇ ਦੀ ਜੂਨ ਵਿੱਚੋਂ ਭਟਕਦਾ ਭਟਕਦਾ ਹੁਣ ਤੋਂ ਮਨੁੱਖਾ ਦੇਹੀ ਵਿੱਚ ਆਇਆ ਹੈ।
ਤਉ ਲਾਜ ਨਾ ਆਈ,
ਇੰਨੀਆਂ ਜੂਨਾਂ ਦੇ ਵਿੱਚੋਂ ਭਰਮ ਕੇ ਤੂੰ ਮਨੁੱਖਾ ਦੇਹੀ ਵਿੱਚ ਆਇਆ ਤੇ ਅਜੇ ਤੂੰ ਸਿਮਰਨ ਭਜਨ ਨਹੀਂ ਕਰਦਾ, ਤੈਨੂੰ ਸ਼ਰਮ ਨਹੀਂ ਆਉਂਦੀ।
ਨਾਮ ਨਾਮ ਛੱਡ ਅੰਮ੍ਰਿਤ,
ਭਗਤ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਛੱਡ ਕੇ
ਕਾਹੇ ਬਿਖ ਖਾਈ,
ਕਾਹੇ ਕਿਉਂ ਭਾਈ ਵਿਕਾਰ ਰੂਪੀ ਜ਼ਹਿਰ ਖਾਈ ਜਾਂਦਾ, ਕਿਉਂ ਵਿਕਾਰਾਂ ਰੂਪੀ ਜ਼ਹਿਰ ਦੇ ਵਿੱਚ ਲੱਗਾ ਹੋਇਆ।
ਅੱਜ ਭਰਮ ਕਰਮ ਬਿਦ ਨਿਖੇਦ,
ਸੰਗਤ ਜੀ ਦੋ ਤਰ੍ਹਾਂ ਦੇ ਕਰਮ ਨੇ, एक ने विधि कर्म जिन्हां दी शास्त्रा ने सानू आग्या दित्ती भी ये कर्म करने चाहिए ने, एक ने नखेद कर्म जिन्हां दी शास्त्रा ने मनाई कीती है भी ये कर्म नहीं करने चाहिए। ते भगत जी कहंदे ने ऐ मित्रा तू ये भरमी त्याग दे भी आ कर्म करन दी सानू शास्त्रा ने आग्या दित्ती है, आ कर्म करन दी नहीं दित्ते, तू ये जेड़ा भरम है ना एदा त्याग कर छड्ड।
राम नाम लेही
तू परमेश्वर दे नाम नाल जुड़, वार वार परमेश्वर दा नाम लै कर।
गुर प्रसाद जन कबीर
भगत कबीर साहब जी कहंदे ने गुरु दी कृपा दे नाल दास कबीर
राम कर स्नेही
भगत जी कहंदे मैं तां भाई उस परमेश्वर नू अपना स्नेही मित्र बना लिया है। भगत जी कहंदे तुसी भी भाई उहदे नाल अपनी मित्रता ही पाओ, जेड़ा इस लोक विच भी सहायता करता है परलोक विच भी सहायता करता है। भगत जी कहंदे उहदे नाल अपनी मित्रता ही बनाओ, उहनू अपना प्यारा बनाओ, उहदे नाल प्यार करना करो। ये भगत जी ने पावन श्री मुख वाक दे अंदर आपां नू उपदेश बख्शिश कीता है और भगतां ने होर भी बड़ी सती कृपा की। भगत कबीर साहब जी ने जिक्र किया कबीर एक घड़ी आधी घड़ी आधी हूं ते आद भगतन सेती गोष्ट जो ने सो लाभ। भगत जी कहंदे जे तू सारा दिन माला फड़ के वाहगुरु दा सिमरन नहीं ना कर सकदा ते फिर एक घड़ी 24 मिनट सिमरन कर लिया कर गुरु की संगत विच आके। फिर कहंदे जे इन्ना समा ना मिले तो फिर अद्धी घड़ी 12 मिनट फिर ये छोड़ दे कहन लगे, फिर जे इन्ना भी समा ना मिले तो 5-6 मिनट जरूर संगत दे विच आया कर रोजाना। फूफू तलाब भर जाता है, ये तेरे जीवन का बहुत वड्डा खजाना बन जावे। संगत जी थोड़े तो थोड़ा बहुते तो बहुता समा वाहेगुरु सिमरन विच लाउणा चाहीदा है। जेड़े आपां वेले बैठ के गप्पा मारदे आ एक दूजे की निंदिया चुगली करदा उही सानू समा वाहगुरु दे सिमरन विच लाउणा चाहीदा, उह साडा समा सफला होवेगा। सतगुरु गुरु रामदास सच्चे पातशाह जी जैत सरी राग अंदर पावन उपदेश बख्शिश करदे हन।
जैत सरी महला चौथा
जैत सरी जित दी रागनी है संगत जी, महला चौथा चौथे पातशाह जी का उच्चारण किया होया पुन शब्द है।
हर 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 नाम जपाहा
हर 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 नाम जपाहा। सच्चे पातशाह जी ने जिक्र किया जो हरि परमात्मा हरेक थां ते वसन वाला है, हरेक प्राणी मात्र दे अंदर है और हरेक युग दे विच है। संगत जी जदों संसार दी होंद नहीं सी ना सच्चे पातशाह जी ने कीता आद सच, उदों भी हरि सच स्वरूप सी। जदों संसार दी रचना हुई संसार होंद विच आया ते हजूर कहंदे ने युगाद सच, जदों युगां दी समें दी वंड बनी भी ये सतयुग है ये त्रेता द्वापर है कलयुग है, सच्चे पातशाह जी कहंदे युगाद सच, युगां दे अंदर भी वह हरि सच स्वरूप से। और हजूर ने कहा है भी सच ते जेड़ा हुण वर्तमान समा है ना इस वर्तमान समय दे अंदर भी ओ हरि सच स्वरूप है, नानक होसी पी सच। ते हजूर कहंदे ने हरि वाहिगुरु आउण वाले समय दे विच जेड़ा भविख्त काल है ओ दे विच भी ओ सच स्वरूप होवेगा। ਹਰੀ ਸ਼ਬਦ ਦੇ ਬੜੇ ਵਿਦਵਾਨਾਂ ਨੇ ਅਰਥ ਕੀਤੇ ਨੇ, ਤਕਰੀਬਨ 45 ਦੇ ਲਗਭਗ ਅਰਥ ਇਕਾਣ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ ਕੀਤੇ ਨੇ। ਹਰ ਦਾ ਅਰਥ ਵਿਸ਼ਨੂੰ ਵੀ ਹੈ, ਹਰ ਦਾ ਅਰਥ ਹਰ ਲੈਣ ਵਾਲਾ ਹੈ, ਹਰ ਦਾ ਅਰਥ ਚੁਰਾਉਣ ਵਾਲਾ ਹੈ, ਕਈ ਅਰਥ ਨੇ ਹਰ ਦੇ, ਪਰ ਇੱਥੇ ਹਰੀ ਦਾ ਅਰਥ ਪਰਮਾਤਮਾ ਹੈ। ਹਰ 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 ਨਾਮ ਜਪਾਹਾ, ਹਰੀ ਜੋ ਅੰਡਜ ਖਾਣੀ ਵਿੱਚ ਵਰਤਦਾ ਹੈ, ਸਾਰਿਆਂ ਦੇ ਅੰਦਰ ਹੈ ਨਾ ਜੀ, ਚਾਰ ਖਾਣੀਆਂ ਨੇ ਅਤੇ ਚਾਰ ਵਾਰੀ ਮਹਾਰਾਜ ਸਾਹਿਬ ਜੀ ਨੇ ਜ਼ਿਕਰ ਕੀਤਾ ਹਰ 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 ਹਰ। ਜਿੱਥੇ ਚੌਹਾਂ ਯੁੱਗਾਂ ਦੇ ਵਿੱਚ, ਚੌਹਾਂ ਸਮਿਆਂ ਦੇ ਵਿੱਚ ਉਹ ਪਰਮੇਸ਼ੁਰ ਵਰਤਦਾ ਹੈ, ਉੱਥੇ ਅੰਡਜ ਜੇਰਜ ਸੇਤ ਅਤੇ ਉਦਭੁਜ ਇਹਨਾਂ ਚੌ ਖਾਣੀਆਂ ਵਿੱਚ ਵੀ ਉਹ ਪਰਮੇਸ਼ੁਰ ਦਾ ਨਿਵਾਸ ਹੈ। ਹਰੀ ਪਰਮੇਸ਼ੁਰ ਅੰਡੇ ਆਂਡਿਆਂ ਦੀ ਜਿਹੜੀ ਖਾਣ ਹੈ, ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਉਹਨਾਂ ਦੇ ਅੰਦਰ ਵੀ ਹਰੀ ਪਰਮੇਸ਼ੁਰ ਵੱਸਦਾ ਹੈ। ਇਸੇ ਤਰ੍ਹਾਂ ਸੰਗਤ ਜੀ, ਅੰਡਜ ਅਤੇ ਜੇਰਜ, ਜੇਰ ਤੋਂ ਪੈਦਾ ਹੋਣ ਵਾਲੇ ਜਿਹੜੇ ਜੀਵ ਨੇ, ਹਰੀ ਪਰਮੇਸ਼ੁਰ ਉਹਨਾਂ ਦੇ ਅੰਦਰ ਵੀ ਵੱਸਦਾ ਹੈ। ਸੇਤਜ ਮੁੜਕੇ ਤੋਂ ਪੈਦਾ ਹੋਣ ਵਾਲੇ ਜੀਵ, ਜਿਵੇਂ ਮੁੜਕੇ ਤੋਂ ਜੂਆਂ ਲੀਖਾਂ ਅਤੇ ਜਿਹੜੇ ਦਰਖਤ ਨੇ, ਜਦੋਂ ਉਹਨਾਂ ਨੂੰ ਮੁੜਕਾ ਆਉਂਦਾ ਅਤੇ ਉਹਨਾਂ ਤੋਂ ਬਰੋਜਾ ਆਦਿਕ ਪੈਦਾ ਹੁੰਦਾ ਹੈ, ਉਹਨਾਂ ਦੇ ਵਿੱਚ ਵੀ ਉਹ ਪਰਮੇਸ਼ ਹਰੀ ਵੱਸਦਾ ਹੈ। ਉਤਭੁਜ ਸੰਗਤ ਜੀ, ਜਿਹੜੀ ਆ ਬਨਸਪਤੀ ਪੈਦਾ ਹੁੰਦੀ ਹੈ ਨਾ, ਇਹਦੇ ਵਿੱਚ ਵੀ ਉਹ ਹਰੀ ਪਰਮੇਸ਼ੁਰ ਦਾ ਨਿਵਾਸ ਹੈ। ਹਜ਼ੂਰ ਕਹਿੰਦੇ ਨੇ ਭਾਈ, ਉਹ ਚੌਹਾਂ ਯੁੱਗਾਂ ਵਿੱਚ, ਚੌਹਾਂ ਖਾਣੀਆਂ ਦੇ ਵਿੱਚ ਸਦੀਵ ਕਾਲ ਰਹਿਣ ਵਾਲਾ ਜੋ ਪਰਮੇਸ਼ੁਰ ਹੈ ਨਾ, ਨਾਮ ਜਪਾਹਾ, ਉਸ ਪਰਮੇਸ਼ੁਰ ਦਾ ਨਾਮ ਜਪਿਆ ਕਰ।
ਗੁਰਮੁਖ ਨਾਮ ਸਦਾ ਲੈ ਲਾਹਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਮੁਖਾਂ ਨਾਲ ਮਿਲ ਕਰਕੇ ਨਾਮ ਦਾ ਸਦਾ ਹੀ ਲਾਹਾ ਪ੍ਰਾਪਤ ਕਰਨਾ ਕਰ, ਨਾਮ ਲਾਭ ਲੈਣਾ ਕਰ।
ਹਰ 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 ਭਗਤ ਦ੍ਰਿੜਾਓ।
ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਚੌਹਾਂ ਯੁੱਗਾਂ ਵਿੱਚ, ਚੌਹਾਂ ਖਾਣੀਆਂ ਦੇ ਵਿੱਚ, ਸਾਰੀਆਂ ਥਾਵਾਂ ਦੇ ਵਿੱਚ ਹਰੇ ਭਰੇ ਕਰਨ ਵਾਲਾ ਹਰੀ ਪਰਮੇਸ਼ੁਰ ਵਾਹਿਗੁਰੂ ਹੈ ਨਾ ਭਾਈ, ਉਹਦੀ ਭਗਤੀ ਆਪਣੇ ਅੰਦਰ ਦ੍ਰਿੜ ਕਰ, ਪੱਕੀ ਕਰ।
ਹਰ ਹਰ ਨਾਮ ਉਮਾਹਾ ਰਾਮ।
ਹੇ ਭਾਈ, ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ੁਰ ਦੇ ਨਾਮ ਦਾ ਉਤਸ਼ਾਹ ਅੰਦਰ ਪੈਦਾ ਹੋ ਰਿਹਾ ਹੈ।
ਹਰ ਹਰ ਨਾਮ ਦਇਆਲ ਧਿਆਹਾ।
ਸੰਗਤ ਜੀ, ਜਦੋਂ ਕੋਈ ਗੁਰਸਿੱਖ ਨਿਤਨੇਮ ਕਰਦਾ ਹੋਵੇ ਨਾ, ਉਹਨੂੰ ਵੇਖ ਕਰਕੇ ਦੂਜੇ ਦੇ ਮਨ ਵਿੱਚ ਵੀ ਉਤਸ਼ਾਹ ਪੈਦਾ ਹੁੰਦਾ ਹੈ, ਉਹਦਾ ਵੀ ਹਿਰਦਾ ਉਮਕਦਾ ਹੈ, ਮੈਂ ਵੀ ਨਿਤਨੇਮ ਕਰਿਆ ਕਰਾਂ। ਕਿਸੇ ਚੰਗੇ ਜੀਵਨ ਵਾਲੇ ਗੁਰਸਿੱਖ ਨੂੰ ਵੇਖ ਕਰਕੇ ਗੁਰਸਿੱਖਾਂ ਦੇ ਉੱਤੇ ਪ੍ਰਭਾਵ ਪੈਂਦਾ ਹੈ ਕਿ ਸਾਡਾ ਵੀ ਜੀਵਨ ਇਹਦੇ ਵਰਗਾ ਬਣ ਜਾਵੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹ 150 ਪਾਠ ਜਪਜੀ ਸਾਹਿਬ ਜੀ ਦੇ ਰੋਜ਼ਾਨਾ ਕਰਿਆ ਕਰਦੇ ਸਨ। ਸੁਖਮਨੀ ਸਾਹਿਬ, ਪੰਜ ਗ੍ਰੰਥੀ ਦਾ ਨੇਮ, ਸੰਗਤ ਜੀ ਅੱਠੇ ਪੈਰ ਵਾਹਿਗੁਰੂ ਦਾ ਸਿਮਰਨ, ਅਤੇ ਜਦੋਂ ਉਹ ਮਹਾਂਪੁਰਖ ਜਥੇ ਵਿੱਚ ਆਇਆ ਕਰਦੇ ਸੀ ਨਾ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਦੇ ਪਾਸ, ਅਤੇ ਕਈ ਗੁਰਸਿੱਖ ਵੇਖ ਕੇ ਉਹਨਾਂ ਨੂੰ ਉਹ ਮਹਾਤ ਹੁੰਦੇ ਸਨ। ਕਈਆਂ ਨੇ ਕਹਿਣਾ ਵੀ ਇਹ ਸਿੰਘ ਬੜੀ ਬਾਣੀ ਪੜ੍ਹਦਾ, ਇਹ ਸਿੰਘ ਦਾ ਬਹੁਤ ਵੱਡਾ ਨਿਤਨੇਮ ਹੈ, ਅਤੇ ਕਈਆਂ ਸਿੰਘਾਂ ਨੇ ਵੇਖ ਵੇਖ ਕੇ ਅਤੇ ਉਹਨਾਂ ਵੱਲ ਉਤਸ਼ਾਹਤ ਹੋਣਾ, ਉਹਨਾਂ ਦੇ ਮਨ ਵਿੱਚ ਵੀ ਚਾਓ ਪੈਦਾ ਹੋਣਾ। ਸੰਗਤ ਜੀ, ਆ ਘਾਰੇ ਦੇ ਦਿਨ ਚੱਲ ਰਹੇ ਨੇ, ਪਹਿਲਾਂ ਹਿੰਦੁਸਤਾਨ ਦੀ ਕਾਂਗਰਸ ਸਰਕਾਰ ਨੇ 1 ਤਰੀਕ ਨੂੰ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਜੀ 'ਤੇ ਹਮਲਾ ਕਰਨ ਦੀ ਵਿਉਂਤਬੰਦੀ ਕੀਤੀ ਸੀ, ਔਰ 1 ਤਰੀਕ ਨੂੰ ਗੋਲੀਬਾਰੀ ਹੋਈ ਵੀ। ਸੰਤਾਂ ਦੇ ਗੜਬਈ ਭਾਈ ਗੁਰਮੁਖ ਸਿੰਘ ਜੀ, ਜਦੋਂ ਸੰਤ ਲੰਗਰ ਦੇ ਉੱਪਰ ਪ੍ਰਚਾਰ ਕਰ ਰਹੇ ਸੀ ਨਾ, ਅਤੇ CRP ਵਾਲਿਆਂ ਵੱਲੋਂ ਜਦੋਂ ਗੋਲੀ ਚਲਾਈ, ਅਤੇ ਉਹ ਇੱਕ ਗੋਲੀ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ ਦੀ ਦਸਤਾਰ ਦੇ ਵਿੱਚ ਦੀ ਲੰਘੀ। ਸੰਗਤ ਜੀ, ਉਸ ਤੋਂ ਬਾਅਦ ਫਿਰ ਸਰਕਾਰ ਦੀ ਨੀਤੀ ਬਦਲ ਗਈ। ਜਿਵੇਂ ਭਾਈ ਮਨੀ ਸਿੰਘ ਜੀ ਦੇ ਟਾਈਮ ਵੀ ਸਰਕਾਰ ਦੀ ਨੀਤੀ ਬਦਲ ਗਈ ਸੀ, ਜਦੋਂ ਭਾਈ ਸਾਹਿਬ ਜੀ ਨੇ ਸਮੁੱਚੇ ਪੰਥ ਨੂੰ ਦੀਵਾਲੀ ਦੇ ਜੋੜ ਮੇਲੇ 'ਤੇ ਸੱਦੇ ਪੱਤਰ ਭੇਜੇ ਅਤੇ ਸੰਗਤ ਜੀ ਜਦੋਂ ਸਰਕਾਰ ਦੀ ਨੀਤੀ ਬਣ ਗਈ ਵੀ ਜਦੋਂ ਦੀਵਾਲੀ 'ਤੇ ਸਿੱਖ ਇਕੱਠੇ ਹੋਣ 'ਤੇ ਹੱਲਾ ਕਰ ਦਿਓ ਹਰਿਮੰਦਰ ਸਾਹਿਬ, ਸਾਰੇ ਸਿੱਖ ਮਾਰ ਦਿੱਤੇ ਜਾਣ, ਭਾਈ ਸਾਹਿਬ ਜੀ ਨੂੰ ਪਤਾ ਲੱਗਾ ਅਤੇ ਭਾਈ ਮਨੀ ਸਿੰਘ ਜੀ ਨੇ ਬੜੀ ਸੂਝਬੂਝ ਦੇ ਨਾਲ ਕੰਮ ਲੈਂਦਿਆਂ ਸਿੱਖ ਸੰਗਤਾਂ ਨੂੰ ਰੋਕ ਦਿੱਤਾ, ਭਾਵੇਂ ਉਹਨਾਂ ਨੂੰ ਮੁੜ ਕੇ ਆਪਣਾ ਬੰਦ ਕਟਵਾਉਣਾ ਪਿਆ। ਇਸੇ ਤਰ੍ਹਾਂ ਸੰਗਤ ਜੀ 1 ਤਰੀਕ ਦੀ ਬਜਾਏ ਮੁੜ ਕੇ ਇਹ ਰੋਕ ਦਿੱਤੀ ਗਈ ਗੋਲੀਬਾਰੀ, 3 ਤਰੀਕ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਜੋੜ ਮੇਲਾ ਸੀ, ਗੁਰਪੁਰਬ ਸੀ, ਲੱਖ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਹਰਿਮੰਦਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੀਆਂ ਹੋਈਆਂ ਸਨ। ਔਰ ਹਿੰਦੁਸਤਾਨ ਦੀ ਕੇਂਦਰ ਕਾਂਗਰਸ ਸਰਕਾਰ ਦੇ ਮਨ ਵਿੱਚ ਇਹ ਵਿਚਾਰ ਆਈ ਵੀ ਸਿੱਖਾਂ ਨੇ 3 ਤਰੀਕ ਨੂੰ ਹਰਿਮੰਦਰ ਸਾਹਿਬ ਇਕੱਠੇ ਹੋਣਾ ਹੈ, 3 ਤਰੀਕ ਨੂੰ ਅੰਦਰੋਂ ਕੋਈ ਸਿੱਖ ਬਚ ਕੇ ਨਾ ਜਾਵੇ। ਇਹ ਰਾਜਨੀਤੀ ਦੇ ਅਨੁਸਾਰ ਕਾਂਗਰਸ ਦੀ ਸਰਕਾਰ ਨੇ 3 ਤਰੀਕ ਨੂੰ ਫਿਰ ਗੋਲਾਬਾਰੀ ਸ਼ੁਰੂ ਕੀਤੀ ਔਰ ਇੱਥੇ ਆਏ ਸ਼ਰਧਾਲੂਆਂ ਦੇ ਵਿੱਚੋਂ ਬਹੁਤ ਸਾਰੇ ਸ਼ਰਧਾਲੂ ਗੁਰਮੁਖ ਪਿਆਰੇ ਜਿਹੜੇ ਨਤਮਸਤਕ ਹੋਣ ਵਾਸਤੇ ਆਏ ਸੀ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ। ਸੰਗਤ ਜੀ, KPS ਬਰਾੜ ਜਿਹੜਾ ਹੈ ਨਾ, ਉਹਨੇ ਜਿਹੜਾ ਸੰਤਾਂ ਦੇ ਜੀਵਨ ਬਾਰੇ ਲਿਖਿਆ, ਵੇਖੋ ਜਦੋਂ ਦੁਸ਼ਮਣ ਲਿਖੇ ਨਾ, ਆਨੰਦ ਤਾਂ ਫੇਰ ਹੀ ਆਉਂਦਾ ਹੈ। ਕਾਜੀ ਮੁਹੰਮਦ ਖਾਨ ਨੇ ਸਿੱਖਾਂ ਦੇ ਕਿੱਸੇ ਲਿਖੇ, ਭਾਵੇਂ ਨੇ ਸਿੱਖਾਂ ਨੂੰ ਆਪਣੀ ਉਹ ਲਿਖਤ ਦੇ ਵਿੱਚ ਉਹਨੇ ਸੱਗ ਵੀ ਕਿਹਾ ਵੀ ਇਹ ਕੁੱਤੇ ਨੇ, ਪਰ ਉਹ ਸਿੱਖਾਂ ਦੀ ਉਪਮਾ ਕਰਨ ਤੋਂ ਰਹਿ ਨਹੀਂ ਸਕਿਆ, ਉਹਨੇ ਉਪਮਾ ਵੀ ਕੀਤੀ ਹੈ। ਭਾਵੇਂ KS ਬਰਾੜ ਜਿਹੜਾ ਸੀ ਨਾ, ਇਹ ਹੈ ਤਾਂ ਸੰਤਾਂ ਦੇ ਉਲਟ ਸੀਗਾ, ਪਰ ਇਹਨੇ ਆਪਣੀ ਲਿਖਤ ਦੇ ਵਿੱਚ ਇਹ ਜ਼ਿਕਰ ਕੀਤਾ ਵੀ ਮੈਂ ਉਹਨਾਂ ਦੀ ਪ੍ਰਸ਼ੰਸਾ ਕਰਦਾ ਹਾਂ। ਅੱਜ ਦੇ ਦਿਨ, ਅੱਜ 4 ਤਰੀਕ ਹੈ, 4 ਜੂਨ ਨੂੰ ਸੰਗਤ ਜੀ 7000 ਫੌਜ ਦੇ ਆਦਮੀ ਜਵਾਨ ਜਿਹੜੇ ਸੀ ਨਾ, ਉਹ ਮਹਾਂਪੁਰਾਂ ਦੇ ਮੁੱਠੀ ਭਰ ਸਿੱਖਾਂ ਨੇ ਜਿਹੜੇ ਸੀ ਉਹ ਸਦਾ ਦੀ ਨੀਂਦੇ ਸੁਆ ਦਿੱਤੇ ਸਨ। ਉਹ ਆਪਣੇ 7000 ਜਵਾਨਾਂ ਨੂੰ ਵੇਖ ਕਰਕੇ ਉਹ ਮਹਾਂਪੁਰਖਾਂ ਦੀ ਪ੍ਰਸ਼ੰਸਾ ਕਰਦਾ ਹੈ ਵੀ ਮੈਂ ਇਹਨਾਂ ਦੀ ਪ੍ਰਸ਼ੰਸਾ ਕਰਨ ਤੋਂ ਬਗੈਰ ਰਹਿ ਨਹੀਂ ਸਕਦਾ। ਸੰਗਤ ਜੀ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਜਿਹੜੇ ਭਗਤੀ ਕਰਨ ਵਾਲੇ ਨੇ ਨਾ, ਉਹਨਾਂ ਨੂੰ ਵੇਖ ਕਰਕੇ ਮਨ ਵਿੱਚ ਚਾਓ ਪੈਦਾ ਹੁੰਦਾ ਹੈ। ਹਰ ਹਰ ਨਾਮ ਦਿਆਲ ਤਿਆਹ, ਸੱਚੇ ਪਾਤਸ਼ਾਹ ਜੀ ਕਹਿੰਦੇ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਜੋ ਦਇਆ ਦਾ ਘਰ ਹੈ, ਭਾਈ ਉਹਦਾ ਨਾਮ ਧਿਆਉਣਾ ਘਰ।
ਹਰੀ ਕੈ ਰੰਗ ਸਦਾ ਗੁਣ ਗਾਹਾ,
ਹਰੀ ਦੇ ਰੰਗ ਪ੍ਰੇਮ ਵਿੱਚ ਭਿੱਜ ਕਰਕੇ ਉਹਦੇ ਸਦਾ ਗੁਣ ਗਾਇਨ ਕਰ।
ਹਰ 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 ਜਸ ਘੁਮਰ ਪਾਵੋ,
ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵਾਹਿਗੁਰੂ ਦੀ ਸਿਫਤ ਸਲਾਹ, ਉਹਦੀ ਵਡਿਆਈ ਦੀ ਘੁੰਮਰ। ਸੰਗਤ ਜੀ, ਗੁਰਨਾਮ ਘੁੰਮਣ ਦਾ ਹੈ, ਸੋ ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਦੀ ਸਿਫਤ ਦੀ ਘੁੰਮਰ ਨਿਰਤਕਾਰੀ ਕਰਨਾ ਕਰ, ਨਾਚ ਰੇ ਮਨ ਗੁਰ ਕੇ ਆਗੇ। ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਭਾਈ ਤੂੰ ਨੱਚਾ ਹੈ ਨਾ, ਤੇ ਫਿਰ ਗੁਰੂ ਦੇ ਅੱਗੇ ਨੱਚ। ਇਹ ਨਹੀਂ ਵੀ ਗੁਰੂ ਦੇ ਅੱਗੇ ਤੂੰ ਭੰਗੜਾ ਪਾਉਣ ਲੱਗ ਪਵੇਂ, ਜਿਸ ਤਰ੍ਹਾਂ ਕਈ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਭੰਗੜਾ ਪਾਉਂਦੇ ਨੇ ਜੀ ਸਾਜ ਵਜਾ ਕੇ, ਇਹ ਨਹੀਂ। ਗੁਰ ਕੇ ਭਾਣੇ ਨਾਚੇ ਤਾਂ ਸੁਖ ਪਾਵੇਂ, ਜੇ ਤੂੰ ਦੇ ਭਾਣੇ ਵਿੱਚ ਪ੍ਰਭੂ ਦੇ ਨਾਮ ਸਿਮਰਨ ਦੀ ਨਿਰਤਕਾਰੀ ਕਰੇ ਤਾਂ ਤੈਨੂੰ ਸੁਖ ਦੀ ਪ੍ਰਾਪਤੀ ਹੋਵੇਗੀ। ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਹਰੀ ਜਸ ਦੀ ਘੁੰਮਰ ਪਾਉਣਾ ਕਰ।
ਮਿਲ ਸਤ ਸੰਗ ਉਮਾ ਹਰਾਮ,
ਸੱਚੇ ਪਾਤਸ਼ਾਹ ਜੀ ਕਹਿੰਦੇ ਸਤ ਸੰਗਤ ਨਾਲ ਮਿਲਿਆ ਕਰ ਭਾਈ, ਤੇਰੇ ਮਨ ਵਿੱਚ ਉਤਸ਼ਾਹ ਪੈਦਾ ਹੋਵੇਗਾ।
ਆਓ ਸਖੀ ਹਰ ਮੇਲ ਮਿਲਾ,
ਹੇ ਸਖੀਓ ਆਓ ਹਰੀ ਦੇ ਮੇਲ ਵਿੱਚ ਆਪਾਂ ਮਿਲਣਾ ਕਰੀਏ।
ਸੁਣ ਹਰ ਕਥਾ ਨਾਮ ਲੈ ਲਾਹਾ,
ਪਰਮੇਸ਼ਰ ਦੀ ਕਥਾ ਸੁਣ ਕੇ ਨਾਮ ਦਾ ਲਾਹਾ ਲੈਣਾ ਕਰੀਏ, ਨਾਮ ਦਾ ਲਾਭ ਖੱਟਣਾ ਕਰੀਏ।
ਹਰ ਹਰ ਕਿਰਪਾ ਧਾਰ ਗੁਰ ਮਿਲੋ,
ਹੇ ਹਰੇ ਭਰੇ ਕਰਨ ਵਾਲੇ ਹਰੀ ਵਾਹਿਗੁਰੂ ਜੀ, ਕਿਰਪਾ ਕਰੋ ਸਾਡੇ ਤੇ, ਸਾਡਾ ਗੁਰੂ ਨਾਲ ਮਿਲਾਪ ਕਰਵਾ ਦਿਓ।
ਗੁਰ ਮਿਲਿਆ ਹਰ ਉਮਾ ਹਰਾਮ,
ਗੁਰੂ ਨਾਲ ਮਿਲ ਕਰਕੇ ਹਰੀ ਪਰਮੇਸ਼ਰ ਦਾ ਉਮਾਹ ਮਨ ਵਿੱਚ ਭਾਈ ਪ੍ਰਾਪਤ ਹੁੰਦਾ ਹੈ।
ਹਰ ਕੀਰਤ ਜਸ ਅਗਮ ਅਥਾਹ,
ਉਹ ਪਰਮੇਸ਼ਰ ਜਿਹੜਾ ਗਮਤਾ ਤੁਰੈ ਤੇ ਸੰਗਤ ਜੀ, ਅਗਮ ਪਾਠ ਨਹੀਂ ਗਾ। ਕਈ ਲੋਕ ਅੱਜ ਕੱਲ ਅਗਮ ਪਾਠ ਕਰੀ ਜਾਂਦੇ ਨੇ, ਉੱਤੇ ਅਧਕ ਲਾ ਕੇ ਜਾਂ ਟਿੱਪੀ ਲਾ ਕੇ, ਇਹ ਪਾਠ ਅਗਮ ਹੈ, ਗਮਤਾ ਤੋਂ ਰਹਿਤ। ਸੋ ਇਸੇ ਤਰ੍ਹਾਂ ਅਥਾਹ ਪਹੁੰਚ ਤੋਂ ਰਹਿਤ ਹੈ ਸੱਚੇ ਪਾਤਸ਼ਾਹ। ਹਜ਼ੂਰ ਕਹਿੰਦੇ ਭਾਈ ਉਸ ਵਾਹਿਗੁਰੂ ਦੀ ਕਿਰਤੀ ਕਰ, ਉਹਦਾ ਜਸ ਕਰ।
ਖਿਨ ਖਿਨ ਰਾਮ ਨਾਮ ਗਾਵਾ,
ਖਿਨ ਖਿਨ ਥੋੜੇ ਥੋੜੇ ਕਾਲ ਅੰਦਰ, ਥੋੜੇ ਥੋੜੇ ਸਮੇਂ ਅੰਦਰ ਪਰਮੇਸ਼ਰ ਦੇ ਨਾਮ ਦਾ ਲੈਣ ਕਰ।
ਮੋ ਕਉ ਧਾਰ ਕਿਰਪਾ ਮਿਲੀਐ ਗੁਰਦਾਤੇ,
ਹੇ ਗੁਰੂ ਦਾਤੇ ਕਿਰਪਾ ਕਰਕੇ ਮੈਨੂੰ ਮਿਲਣਾ ਕਰੋ ਜੀ।
ਹਰਿ ਨਾਨਕ ਭਗਤ ਉਮਾਹਾ ਰਾਮ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਹਰੀ, ਹੇ ਭਾਈ ਹਰੀ ਦੀ ਭਗਤੀ ਦਾ ਮੇਰੇ ਮਨ ਵਿੱਚ ਉਤਸ਼ਾਹ ਹੈ ਕਿ ਮੈਂ ਵੱਧ ਤੋਂ ਵੱਧ ਹਰੀ ਦੀ ਭਗਤੀ ਕਰਾਂ, ਪ੍ਰਭੂ ਨੂੰ ਚੇਤੇ ਕਰਾਂ, ਵਾਹਿਗੁਰੂ ਸਵਾਸ ਚੇਤੇ ਕਰਦਾ ਰਵਾਂ। ਇਹ ਮੇਰੇ ਮਨ ਵਿੱਚ ਉਤਸ਼ਾਹ ਪੈਦਾ ਹੋਇਆ। ਇਹ ਸੱਚੇ ਪਾਤਸ਼ਾਹ ਜੀ ਲੜੀਵਾਰ ਚੱਲ ਰਹੀ ਕਥਾ ਦੇ ਅੰਦਰ ਆਪਾਂ ਨੂੰ ਪਾਵਨ ਉਪਦੇਸ਼ ਬਖਸ਼ ਕੀਤਾ ਹੈ, ਜਿੱਥੇ ਸ੍ਰੀ ਮੁੱਖ ਵਾਕ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਨੇ ਸਿਮਰਨ ਦੀਆਂ ਦਾ ਬਖਸ਼ਿਸ਼ ਕੀਤੀਆਂ ਨੇ, ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਹੈ। ਉੱਥੇ ਹਜ਼ੂਰ ਨੇ ਉਸ ਪਰਮੇਸ਼ਰ ਦੇ ਨਾਮ ਨਾਲ ਜੁੜਨ ਦਾ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਕਿਰਪਾ ਕਰੇ ਸੰਗਤ ਜੀ, ਅੱਜ ਘੱਲੂਘਾਰੇ ਮਨਾਉਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। ਪਰਸੋਂ 6 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣੇ ਨੇ। ਸਮੂਹ ਸਿੱਖ ਸੰਗਤਾਂ ਨੇ ਬੜੇ ਪਿਆਰ ਨਾਲ, ਸ਼ਾਂਤਮਈ ਢੰਗ ਦੇ ਨਾਲ ਰਹਿ ਕੇ ਪਿਆਰ ਸਹਿਤ ਆਪਾਂ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੋਣਾ ਜਿਨ੍ਹਾਂ ਨੇ ਮਹਾਨ ਕੁਰਬਾਨੀ ਕੀਤੀ ਹੈ, ਆਪਣੇ ਘਰ ਵਾਸਤੇ ਨਹੀਂ, ਆਪਣੀ ਜਾਇਦਾਦ ਵਾਸਤੇ ਨਹੀਂ, ਸੰਗਤ ਜੀ ਗੁਰੂ ਪੰਥ ਵਾਸਤੇ ਔਰ ਸਿੱਖ ਸੰਗਤਾਂ ਦੇ ਮਸਲਿਆਂ ਵਾਸਤੇ ਜੇ ਮਹਾਨ ਕੁਰਬਾਨੀ ਕੀਤੀ, ਉਹਨਾਂ ਨੂੰ ਨਤਮਸਤਕ ਹੋਣ ਵਾਸਤੇ ਸ਼ਾਂਤ ਚਿੱਤ ਰਹਿ ਕੇ ਪਿਆਰ ਸਹਿਤ ਆਪਾਂ ਉਹਨਾਂ ਦਾ ਇਹ ਸ਼ਹੀਦੀ ਦਿਹਾੜਾ ਮਨਾਉਣਾ ਹੈ। ਆਓ ਪਿਆਰ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ।
ਕਰ ਕੀਰਤ ਜਸ ਅਗਮ ਅਥਾਹ, ਖਿਨ ਖਿਨ ਰਾਮ ਨਾਮ ਗਾਵਾ, ਮੋ ਕਉ ਧਾਰ ਕਿਰਪਾ ਮਿਲੀਐ ਗੁਰਦਾਤੇ, ਹਰ ਨਾਨਕ ਭਗਤ ਉਮਾ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।